ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਪਾਨੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਦ ਪਾਈ ਪਾਨੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਦ ਪਾਈ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾਤੀ ਮੋਹ ਮਾਨ ਛੂਟੈ ਬਿਨਸ ਜਾਇ ਪਰਮਾਈ ਆਨੰਦ ਰੂਪ ਰਵਿਓ ਸਭ ਮਦੀ ਜਤ ਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਾਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਈ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਸਤਿਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਦੇ ਪਾਵਨ ਪਵਿੱਤਰ ਅਸਥਾਨਾਂ ਤੋਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਰੁੱਠ ਕਰਕੇ ਮੁਖਵਾਕ ਦੀ ਬਖਸ਼ਿਸ਼ ਕੀਤੀ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁਖਵਾਕ ਦੀ ਵਿਚਾਰ ਕਰਨ ਸੰਬੰਧੀ ਸਤਿਗੁਰੂ ਦੇ ਅਸਥਾਨਾਂ 'ਤੇ ਬਿਰਾਜਮਾਨ ਹੋਏ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਉਪਦੇਸ਼ ਧਨਾਸਰੀ ਰਾਗ ਦੇ ਅੰਦਰ ਦਰਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 773 ਪਰ ਸੁਸ਼ੋਭਿਤ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਫੁਰਮਾਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਤਿਸ ਦੀ ਵਿਚਾਰ ਤੋਂ ਪਹਿਲਾਂ ਸਤਿਗੁਰੂ ਆਪ ਕਿਰਪਾਲਤਾ ਕਰਨ, ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਇੱਕ ਤਰਲਾ ਲਿਆ ਹੈ ਉਸ ਅਕਾਲ ਪੁਰਖ ਦੇ ਅੱਗੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਬਚਨ ਕਰਦੇ ਨੇ ਕਿ ਅਕਾਲ ਪੁਰਖ, ਤੁਹਾਡਾ ਜਸ ਗਾਉਣ ਵਾਸਤੇ, ਤੁਹਾਡੀ ਉਸਤਤ ਦੇ ਵਿੱਚ ਸਿਮਰਨ ਰੂਪ ਵਿੱਚ ਹੋ ਕੇ ਬੈਠਣ ਵਾਸਤੇ ਮੈਨੂੰ ਤੁਹਾਡੇ ਦਰ ਦੇ ਗੁਰਮੁਖ ਸੰਤ ਜਨਾਂ ਦੇ ਦਰ 'ਤੇ ਬੈਠ ਕੇ ਜੇ ਪੱਖਾ ਚੱਲਣਾ, ਪਾਣੀ ਢੋਣਾ, ਜੇ ਉਹਨਾਂ ਦੇ ਦਰ ਦੀ ਸੇਵਾ ਕਰਨ ਦਾ ਸਮਾਂ ਵੀ ਪ੍ਰਾਪਤ ਹੋ ਜਾਏ ਤਾਂ ਮੇਰੇ ਵਾਸਤੇ ਵਡਭਾਗਾ ਹੈ। ਪਰ ਇੱਕ ਕਿਰਪਾ ਕਰਿਓ, ਮਤ ਇਹੋ ਜਿਹੀ ਪ੍ਰਾਪਤ ਹੋ ਜਾਏ ਕਿ ਜਿਸ ਮਤ ਨਾਲ ਸਦਾ ਉਸ ਅਕਾਲ ਪੁਰਖ ਨੂੰ ਸੁਰਤ ਕਰਕੇ ਧਿਆਨ ਦੇ ਵਿੱਚ ਰੱਖ ਸਕਾਂ, ਉਹ ਅਕਾਲ ਪੁਰਖ ਦੀ ਬੰਦਗੀ ਦੀ ਕਮਾਈ ਕਰ ਸਕਾਂ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨ, ਪਾਵਨ ਵਿਚਾਰ ਤੋਂ ਪਹਿਲਾਂ ਆਪ ਜੀ ਜਿੰਨੇ ਨੇਮੀ ਅਤੇ ਪ੍ਰੇਮੀ ਗੁਰਮੁਖ ਜਾਣ ਬਿਰਾਜਮਾਨ ਹੋਏ ਹੋ, ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਆਰੰਭਤਾ ਤੋਂ ਪਹਿਲਾਂ ਆਪ ਸਾਰੇ ਗੁਰਮੁਖ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਪਾਣੀ ਪੱਖਾ ਪੀਸਾਉ ਸੰਤ ਆਗਾ, ਗੁਣ ਗੋਬਿੰਦ ਜਸ ਗਾਈ।
ਧਨਾਸਰੀ ਰਾਗ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਰੰਭਤਾ ਕਰਦੇ ਹਨ, ਪਾਣੀ ਪੱਖਾ ਪੀਸੋ ਸੰਤ ਆਗੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਅਕਾਲ ਪੁਰਖ, ਤੁਹਾਡੇ ਦਰ ਦੇ ਸੰਤ ਜਨਾਂ ਦੇ ਦਰ 'ਤੇ ਬੈਠ ਕਰਕੇ ਪਾਣੀ ਢੋਣ ਦੀ ਸੇਵਾ, ਪੱਖਾ ਝੱਲਣ ਦੀ ਸੇਵਾ, ਤੇ ਜੇ ਆਟਾ ਆਦਿਕ ਪੀਣ ਦੀ ਸੇਵਾ ਪ੍ਰਾਪਤ ਹੋ ਜਾਏ ਤੇ ਉਹਦਾ ਲਾਹਾ ਮੈਨੂੰ ਇਹ ਪ੍ਰਾਪਤ ਹੋਵੇ ਕਿ ਗੁਣ ਗੋਬਿੰਦ ਜਸ ਗਾਏ। ਉਸ ਕਰਤੇ ਪੁਰਖ ਦੇ ਗੁਣਾਂ ਨੂੰ, ਉਹਦੇ ਜਸ ਨੂੰ, ਉਹਦੀ ਉਸਤਤ ਨੂੰ ਗਾ ਸਕਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਕਿ ਪਾਣੀ ਪੱਖਾ ਪੀਸੋ ਸੰਤ ਆਗੈ, ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਇਸ ਪ੍ਰਥਾਏ ਫੁਰਮਾਨ ਕਰਦੇ ਨੇ ਪਾਣੀ ਧੋਵਾਂ। ਇਹ ਅਵਸਥਾ ਹੈ ਕਿ ਗੁਰਮੁਖ ਜਨਾਂ ਦੇ ਦਰ ਤੇ ਬੈਠ ਕੇ ਜੇ ਪਾਣੀ ਧੋਣ ਦੀ ਜਿਹੜੀ ਸੇਵਾ ਸਾਨੂੰ ਜੀਵਨ ਵਿੱਚ ਪ੍ਰਾਪਤ ਹੋ ਜਾਏ, ਪਰ ਉਹਦਾ ਮੁੱਖ ਫਲ ਇਹ ਹੈ ਕਿ ਉਸ ਕਰਤੇ ਪੁਰਖ ਦੇ ਜਸ ਦੇ ਵਿੱਚ ਜਿਹੜੀ ਹੈ ਉਹ ਲੀਨਤਾ ਪ੍ਰਗਟ ਹੋ ਜਾਏ। ਇਸ ਕਰਕੇ ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਪੱਖਾ ਫੇਰੀ ਪਾਣੀ ਧੋਵਾਂ, ਜੋ ਦੇਵੈ ਸੋ ਖਾਈ। ਸਤਿਗੁਰੂ ਕੋਈ ਇੱਛਾ ਨਹੀਂ ਕਿਸੇ ਪ੍ਰਕਾਰ ਦੀ, ਤੁਹਾਡੇ ਦਰ ਤੇ ਪਾਣੀ ਧੋਣ ਦੀ ਸੇਵਾ ਮਿਲੇ ਠੀਕ ਹੈ, ਪੱਖਾ ਫੇਰਨ ਦੀ ਸੇਵਾ ਮਿਲੇ ਤਾਂ ਵੀ ਠੀਕ ਹੈ, ਜੋ ਦੇਵੈ ਸੋ ਖਾਈ, ਜੋ ਮੈਨੂੰ ਖਾਣ ਨੂੰ ਪ੍ਰਾਪਤ ਹੋ ਜਾਏ ਬਸ ਉਹੀ ਛੱਕ ਕੇ ਰਾਜੀ ਹਾਂ। ਪਰ ਅਸਲ ਦੇ ਵਿੱਚ ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਉਹਨਾਂ ਗੁਰਮੁਖਾਂ ਦੇ ਅੱਗੇ ਸੰਤ ਆਗੈ। ਸੰਤ ਦੀ ਪਰਿਭਾਸ਼ਾ ਸਤਿਗੁਰੂ ਸਾਹਿਬ ਨੇ ਬਹੁਤ ਸੋਹਣੀ ਦਿੱਤੀ ਕਿ ਸੰਤ ਨਾਮ ਨਾਲ ਨਹੀਂ, ਸੰਤ ਹਿਰਦੇ ਦੇ ਨਾਲ ਪ੍ਰਸਿੱਧ ਹੁੰਦਾ ਹੈ ਸੰਸਾਰ ਵਿੱਚ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਉਹਨਾਂ ਗੁਰਮੁਖਾਂ ਦੇ ਦਰ ਤੇ ਇਹ ਸੇਵਾ ਕਰਨ ਦਾ ਮੌਕਾ ਮਿਲੇ ਜਿਨ੍ਹਾਂ ਪ੍ਰਥਾਏ ਸਤਿਗੁਰੂ ਨੇ ਕਿਹਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਨੇ ਕਿਹਾ ਉਹਨਾਂ ਦਾ ਸੁਭਾਅ ਹੈ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ ਹੈ। ਉਹਨਾਂ ਦਾ ਧਿਆਨ ਰਮੇ ਹੋਏ ਪਰਮੇਸ਼ਰ ਦੇ ਮੰਤਰ ਵਿੱਚ, ਸ਼ਬਦ ਵਿੱਚ ਰਹਿੰਦਾ ਹੈ ਤੇ ਧਿਆਨ ਵਿੱਚ ਸਰਬੱਤਰ ਪੂਰਨ ਉਸ ਅਕਾਲ ਪੁਰਖ ਪਰਿਪੂਰਨ ਜੋਤ ਨੂੰ ਉਹ ਵੇਖਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸੰਤ ਦੀ ਪਰਿਭਾਸ਼ਾ ਸਾਡੇ ਸਨਮੁੱਖ ਦਿੱਤੀ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹਨਾਂ ਦੇ ਦਰ ਤੇ ਅਰਦਾਸ ਕਰਕੇ ਪਾਣੀ ਢੋਵਾਂ, ਪੱਖੇ ਦੀ ਸੇਵਾ ਕਰਦਿਆਂ ਜੋ ਉਹ ਮੈਨੂੰ ਦੇਣ ਮੈਂ ਛਕਣ ਵਿੱਚ ਰਾਜੀ ਹਾਂ। ਪਰ ਅਸਲ ਵਿੱਚ ਮੇਰੇ ਅੰਦਰ ਦੀ ਇਹ ਭਾਵਨਾ ਹੈ ਕਿ ਗੁਣ ਗੋਬਿੰਦ ਜਸ ਗਾਈ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮੈਨੂੰ ਉਸ ਅਕਾਲ ਪੁਰਖ ਦੇ ਗੁਣਾਂ ਦਾ, ਜਸ ਕਰਨ ਦਾ ਜਿਹੜਾ ਹੈ ਉਹ ਸੁਭਾਅ ਪ੍ਰਾਪਤ ਹੋ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਅਸੀਂ ਬੈਠਦੇ ਹਾਂ ਤੇ ਮਹਾਰਾਜ ਤੋਂ ਪੁੱਛਦੇ ਹਾਂ, ਦਾਤਾਰ ਜੇ ਸੇਵਾ ਕਰਨ ਦਾ ਜੀਵਨ ਵਿੱਚ ਸੁਭਾਗ ਪ੍ਰਾਪਤ ਹੋਵੇ ਕਿਸੇ ਵੀ ਜਗ੍ਹਾ ਦੇ ਉੱਪਰ ਬੈਠਿਆਂ, ਤੇ ਪ੍ਰਾਪਤੀ ਕਿਵੇਂ ਦੀ ਹੋਣੀ ਚਾਹੀਦੀ ਹੈ ਸੇਵਾ ਦੇ ਵਿੱਚ? ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਜੇ ਸੇਵਾ ਕਰਨ ਵਾਸਤੇ ਬੈਠੋ ਤੇ ਮਹਾਰਾਜ ਕਹਿਣ ਲੱਗੇ ਆਪ ਤਿਆਗ ਸੇਵਾ ਕਰੇ ਤਾਂ ਕਿਛ ਪਾਏ ਮਾਣ। ਮਹਾਰਾਜ ਕਹਿਣ ਲੱਗੇ ਜੇ ਸੇਵਾ ਕਰਨ ਲੱਗੋ ਨਾ ਤੇ ਆਪਣਤ ਨਾ ਜ਼ਾਹਰ ਕਰੀਏ ਕਦੀ ਵੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਆਪਣਾ ਆਪਾ ਭਾਵ ਗਵਾਉਣਾ ਹੈ, ਤਾਂ ਹੀ ਉਹ ਸਤਿਗੁਰੂ ਸਾਹਿਬ ਨੇ ਕਿਹਾ ਆਪ ਗਵਾਈਐ ਤਾਂ ਸੁਹ ਪਾਈਐ। ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਜੇ ਸੇਵਾ ਕਰਨ ਜਾਓ ਤੇ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ, ਸੇਵਾ ਉਹਨਾਂ ਦੀ ਸੰਤੋਖ ਦੇ ਵਿੱਚ ਟਿੱਕੀ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਸਦੀਵੀ ਉਸ ਸੱਚ ਨੂੰ, ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਧਿਆਇਆ ਸੇਵਾ ਕਰਦਿਆਂ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮੈਨੂੰ ਮੌਕਾ ਮਿਲੇ ਉਹਨਾਂ ਗੁਰਮੁਖਾਂ ਦੇ ਕੋਲ, ਤੇ ਸਤਿਗੁਰੂ ਕੋਲ ਪੁੱਛੀਏ ਮਹਾਰਾਜ ਜੇ ਮੌਕਾ ਮਿਲ ਜਾਏ ਤੇ ਕਿਵੇਂ ਸਾਂਭਾਂਗੇ ਆਪਾਂ? ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਜੇ ਸਮਾਂ ਮਿਲ ਜਾਏ, ਮੌਕਾ ਮਿਲ ਜਾਏ ਸੇਵਾ ਕਰਨ ਦਾ, ਤੇ ਸੇਵਾ ਕਰਨ ਦਾ ਢੰਗ ਐਸਾ ਹੈ। ਸਤਿਗੁਰੂ ਕਹਿਣ ਲੱਗੇ ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆ ਗਏ ਰਾਖ ਕੈ ਉਬੀ ਸੇਵ ਕਰੇ। ਹਸਤੀ ਸਿਰ ਜਿਉਂ ਅੰਕਸ ਹੈ, ਹਾਥੀ ਦੇ ਸਿਰ ਤੇ ਕੁੰਡਾ ਲੱਗਦਾ ਤੇ ਉਹ ਕੁੰਡੇ ਦੇ ਅਧੀਨ ਇੰਨਾ ਤਾਕਤਵਰ ਹੋਣ ਦੇ ਬਾਵਜੂਦ ਵੀ ਉਹ ਆਪਣੇ ਮਾਲਕ ਮਹਾਵਤ ਦੇ ਹੁਕਮ ਵਿੱਚੋਂ ਬਾਹਰ ਨਹੀਂ ਜਾ ਸਕਦਾ, ਕਿਉਂਕਿ ਉਹਦੇ ਵਿੱਚ ਆਪਣੀ ਇੰਨੀ ਤਾਕਤ ਹੈ ਕਿ ਜੰਗਲਾਂ ਦੇ ਜੰਗਲ ਤਬਾਹ ਕਰ ਸਕਦਾ। ਪਰ ਉਹ ਹਾਥੀ ਅੰਕਸ ਦੇ ਕਾਰਨ ਆਪਣੇ ਮਾਲਕ ਦਾ ਬਣ ਕੇ ਰਹਿੰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਨ ਬਹੁਤ ਬਲਵਾਨ ਹੈ, ਸੇਵਾ ਵਿੱਚ ਪਿਆ ਵੀ ਪਤਾ ਨਹੀਂ ਕਿੰਨਾ ਕੁਝ ਤਬਾਹ ਕਰ ਜਾਂਦਾ, ਦੌੜਦਾ ਕਿਸ ਪਾਸੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੇ ਸਿਰ 'ਤੇ ਸ਼ਬਦ ਦਾ ਅੰਕਸ ਲਾ। ਜਦੋਂ ਸ਼ਬਦ ਦਾ ਅੰਕਸ ਲੱਗੇਗਾ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਆਪਾਂ ਰੋਜ਼ ਫਿਰ ਇਹ ਸ਼ਬਦ ਦੀ ਪੰਕਤੀ ਦੁਹਰਾਉਂਦੇ ਰਵਾਂਗੇ ਸਤਿਗੁਰੂ ਦੇ ਦਰ 'ਤੇ। ਮਹਾਰਾਜ ਜੀ ਨੇ ਕਿਹਾ ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਭਾਏ, ਹੁਰਮਤ ਤਿਸਨੋਂ ਅਗਲੀ ਉਹ ਵਜੋਂ ਪੇ ਦੂਣਾ ਖਾਏ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਫਿਰ ਸਾਡੀ ਸੁਰਤ 'ਤੇ ਉਹ ਸ਼ਬਦ ਦਾ ਅੰਕਸ ਲਾ ਦੇਣਗੇ ਅਤੇ ਦੌੜਦਾ ਹੋਇਆ ਮਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਜਾ ਕੇ ਕਹੇਗਾ ਕਿ ਸੇਵਾਦਾਰ ਤੇ ਇਸ ਤਰ੍ਹਾਂ ਦਾ ਹੁੰਦਾ, ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਤੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ, ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ। ਸੇਵਕ ਦੀ ਨਿਸ਼ਾਨੀ ਹੈ ਉਹ ਮਾਲਕ ਦੇ ਦਰ 'ਤੇ ਸੇਵਾ ਕਰਦਾ ਅਤੇ ਸੇਵਾ ਕਰਦਿਆਂ ਮਨ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਕਿ ਸੇਵਾ ਕਰਦਿਆਂ ਕਰਦਿਆਂ ਉਹਦਾ ਮਨ ਸਤਿਗੁਰੂ ਦੇ ਸ਼ਬਦ ਵਿੱਚ ਵਲੀਨ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸੇਵਾ ਕਰਨੀ ਹੈ ਅਤੇ ਉਸ ਵਾਸਤੇ ਸੇਵਾ ਕਰਤ ਹੋਏ ਨਹਿ ਕਾਮੀ, ਨਿਸ਼ਕਾਮਤਾ ਜ਼ਰੂਰੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰਮੁਖ ਸੰਤ ਜਨੋਂ, ਤੁਹਾਡੇ ਦਰ 'ਤੇ ਜੇ ਬੈਠ ਕੇ ਸੇਵਾ ਕਰਨ ਦਾ ਵੀ ਮੈਨੂੰ ਸਮਾਂ ਸੁਭਾਗ ਪ੍ਰਾਪਤ ਹੋ ਗਿਆ ਅਤੇ ਬਸ ਇਹੀ ਅਰਦਾਸ ਮਨ ਵਿੱਚ ਹੈ ਕਿ ਜਿਵੇਂ ਹਾਥੀ ਆਪਣੇ ਮਾਲਕ ਦੇ ਹੁਕਮ ਤੋਂ ਬਾਹਰ ਨਹੀਂ ਰਹਿੰਦਾ, ਉਹਨੂੰ ਕੁੰਡੇ ਦਾ ਚੇਤਾ ਰਹਿੰਦਾ, ਜਦੋਂ ਮੇਰਾ ਮਨ ਸੇਵਾ ਕਰਦਿਆਂ ਦੌੜਨ ਲੱਗੇ ਤਾਂ ਮੈਨੂੰ ਸ਼ਬਦ ਦਾ ਕੁੰਡਾ ਚੇਤੇ ਆ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੇ ਮੈਂ ਮੰਗ ਰੱਖਣ ਲੱਗਾਂ ਅਤੇ ਤੁਸੀਂ ਮੈਨੂੰ ਬਾਰ ਬਾਰ ਕਹਿ ਦਿਓ ਪੁੱਤਰਾ ਸੇਵਾ ਥੋੜ੍ਹੀ, ਮੰਗਣ ਬਹੁਤਾ, ਤੇਰੀ ਸੇਵਾ ਘੱਟ ਹੈ, ਤੂੰ ਮੰਗਣ ਜ਼ਿਆਦਾ ਲੱਗ ਪਿਆ, ਮੇਰਾ ਮਨ ਫਿਰ ਸ਼ਾਂਤ ਹੋ ਜਾਏ। ਅਤੇ ਅਗਲੀ ਅਵਸਥਾ ਅਹਿਰਨ ਜਿਉਂ ਸਿਰ ਦੇ, ਦੂਸਰੀ ਤਰ੍ਹਾਂ ਦੀ ਸੇਵਾ ਹੈ ਤਨ ਦੀ। ਕਹਿੰਦੇ ਨੇ ਵਦਾਨ ਦੇ ਥੱਲੇ ਸੱਟਾਂ ਖਾਂਦਾ ਲੋਹਾ ਕਦੀ ਆਪਣੇ ਮਾਲਕ ਤੋਂ ਬਾਹਰ ਨਹੀਂ ਹੁੰਦਾ, ਵਦਾਨ ਦੇ ਰਾਹੀਂ ਸੱਟਾਂ ਖਾਂਦਾ ਖਾਂਦਾ ਵੀ ਇਹ ਸੋਚਦਾ ਵੀ ਜੇ ਇੱਕ ਅੱਧੀ ਚੋਟ ਤਨ 'ਤੇ ਲੱਗ ਵੀ ਗਈ ਤੇ ਅਵਸਥਾ ਇਹ ਬਣ ਜਾਏਗੀ ਮਾਲਕ ਕਦੀ ਕੋ ਭਾਂਡਾ ਅਤੇ ਕੋਈ ਕੀਮਤੀ ਵਸਤੂ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦੇਗਾ। ਲੋਹੇ ਦਾ ਟੁਕੜਾ ਜ਼ਮੀਨ 'ਤੇ ਪਿਆ ਰਹੇ ਤੁਸੀਂ ਠੁੱਡ ਮਾਰ ਕੇ ਲੰਘ ਜਾਓਗੇ, ਉਹੀ ਲੋਹੇ ਨੂੰ ਘੜ ਕੇ ਠੋਕਰਾਂ ਮਾਰ ਕੇ ਜਦੋਂ ਲੁਹਾਰ ਭਾਂਡਾ ਬਣਾ ਦਿੰਦਾ ਬੰਦਾ ਕੀਮਤ ਦੇਣ ਵਾਸਤੇ ਤਿਆਰ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦਿਆਂ ਕਹਿੰਦੇ ਨੇ ਕਿ ਜਿਹੜਾ ਸੇਵਾਦਾਰ ਹੈ ਅਹਿਰਨ ਜਿਉਂ ਸਿਰ ਦੇ, ਉਹ ਸਤਿਗੁਰੂ ਦੇ ਦਰ ਦੇ ਉੱਪਰ ਬੈਠੇ ਜੇ ਠੋਕਰਾਂ ਵੀ ਲੱਗਣ, ਕੋ ਸਮਾਂ ਦੁੱਖ ਅਤੇ ਤਕਲੀਫ ਦਾ ਵੀ ਪ੍ਰਗਟ ਹੋ ਜਾਏ ਪਰ ਉਹ ਟਿਕ ਕੇ ਰਹੇ, ਉਹ ਇਕਾਗਰਤਾ ਨਾਲ ਰਹੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਗੁਣ ਗੋਬਿੰਦ ਜਸ ਗਾਏ, ਉਹ ਕਰਤੇ ਪੁਰਖ ਦੇ ਜਸ ਨੂੰ ਰੋਜ਼ਾਨਾ ਗਾਉਂਦਾ ਰਹੇ। ਇਹੀ ਹੈ ਸਤਿਗੁਰੂ ਨੇ ਕਿਹਾ ਕਿ ਸੇਵਾ ਕਰਤ ਹੋਏ ਨਹਿ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਸਤਿਗੁਰੂ ਮੈਂ ਵੀ ਤੁਹਾਡੇ ਦਰ 'ਤੇ ਆਉਣਾ ਹੈ ਸੇਵਾ ਕਰਨ, ਮੈਂ ਕਿਵੇਂ ਆਵਾਂ? ਤੁਸੀਂ ਕਹਿੰਦੇ ਹੋ ਮੈਂ ਗੁਰਮੁਖਾਂ ਦੀ ਸੰਗਤ ਵਿੱਚ ਗਿਆ ਅਤੇ ਮੈਨੂੰ ਵੀ ਦੱਸੋ, ਮੈਂ ਵੀ ਤੁਹਾਡੇ ਦਰ 'ਤੇ ਆਣ ਕੇ ਸੇਵਾ ਕਰਨ ਦੀ ਭਾਵਨਾ ਰੱਖਦਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪੁੱਤਰਾ ਸੇਵਾ ਕਰਨ ਵਾਸਤੇ ਆਏ ਅਤੇ ਇੱਕ ਗੱਲ ਦਾ ਧਿਆਨ ਰੱਖ। ਮਹਾਰਾਜ ਦੱਸੋ, ਸਤਿਗੁਰੂ ਕਹਿਣ ਲੱਗੇ ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਸਤਿਗੁਰੂ ਠੀਕ ਹੈ, ਜੋ ਤੁਸੀਂ ਆਖੋ ਕਿ ਮੈਂ ਪ੍ਰਵਾਨ ਕਰਨ ਦਾ ਯਤਨ ਕਰਾਂਗਾ। ਅਤੇ ਸਤਿਗੁਰੂ ਕਹਿਣ ਲੱਗੇ ਧਿਆਨ ਰੱਖੀ, ਜਿੱਦਣ ਪ੍ਰਵਾਨ ਹੋ ਗਿਆ ਉਦਣ ਹੰਕਾਰ ਨੇ ਆ ਜਾਣਾ ਅਤੇ ਮਹਾਰਾਜ ਫਿਰ ਕੀ ਕਰਾਂ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆਪਸ ਕਹੋ ਕਰ ਕਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰੂ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਸੱਚੇ ਪਾਤਸ਼ਾਹ ਕਹਿਣ ਲੱਗੇ ਵੇਚ ਦੇ, ਕਿਉਂਕਿ ਵੇਚੀ ਹੋਈ ਚੀਜ਼ 'ਤੇ ਕੋਈ ਅਧਿਕਾਰ ਨਹੀਂ ਰਹਿ ਜਾਂਦਾ, ਆਪਣਾ ਮਨ ਗੁਰੂ ਅੱਗੇ ਵੇਚ, ਉਹਦੇ ਜਸ ਨੂੰ ਕਰ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਅਹਿਰਨ ਜਿਉਂ ਸਿਰ ਦੇ, ਇਸ ਤਰ੍ਹਾਂ ਸੇਵਾ ਕਰ ਬੈਠ ਕੇ ਜਿਵੇਂ ਵਦਾਨ ਦੇ ਥੱਲੇ ਅਹਿਰਨ ਸਿਰ ਦਿੰਦਾ ਹੈ। ਧਿਆਨ ਦੇਣਾ, ਮੈਂ ਛੋਟੀ ਜਿਹੀ ਉਦਾਹਰਨ ਦੇਣ ਲੱਗਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਢਾਕੇ ਗਏ। ਇੱਥੇ ਇੱਕ ਗੁਰਮੁਖ ਪਿਆਰਾ ਗੁਰਸਿੱਖ ਹੈ ਜਿਹਦਾ ਨਾਮ ਸਤਿਗੁਰੂ ਨੇ ਭਾਈ ਮੀਹਾਂ ਰੱਖਿਆ। ਸਤਿਗੁਰੂ ਨੇ ਦੀਵਾਨ ਲਾਇਆ, ਰੜਾ ਮੈਦਾਨ ਸੀ, ਤੰਬੂ ਲਾ ਕੇ ਦੀਵਾਨ ਲੱਗਾ। ਇਹਨੇ ਬੜੇ ਦਿਨਾਂ ਤੋਂ ਕੋਸ਼ਿਸ਼ ਕੀਤੀ ਵੀ ਕੋਈ ਸੇਵਾ ਕਰਾਂ, ਪਰ ਸੇਵਾ ਨਾ ਲੱਭੀ। ਇੱਕ ਦਿਨ ਮੀਂਹ ਹਨੇਰੀ ਬਹੁਤ ਆਈ ਅਤੇ ਉਹ ਰੇਤ ਜਿਹੜੀ ਸੀ ਉਸ ਧਰਤੀ ਤੋਂ ਉੱਡ ਕੇ ਅਤੇ ਸੰਗਤ ਦੇ ਆਉਣ ਪਈ। ਸੰਗਤ ਵਿੱਚ ਔਰ ਉਸ ਵਕਤ ਜਿਹੜਾ ਸੀ ਉਹ ਬਹੁਤ ਮਨ ਨੂੰ ਠੇਸ ਪਹੁੰਚੀ ਵੀ ਰੇਤ ਆਣ ਕੇ ਸੰਗਤ 'ਤੇ ਡਿੱਗ ਪਈ, ਇਹ ਗੱਲ ਠੀਕ ਨਹੀਂ, ਇੱਕ ਤਪਿਸ਼ ਬਹੁਤ। ਉਸੇ ਦਿਨ ਤੋਂ ਇਸ ਗੁਰਸਿੱਖ ਨੇ ਗਾਗਰ ਚੁੱਕ ਲਈ, ਅੰਮ੍ਰਿਤ ਵੇਲੇ ਇਹਨੇ ਸਿਰ 'ਤੇ ਇਨੂੰ ਜਿਹਨੂੰ ਆਪਾਂ ਬਿੰਨੂ ਕਹਿ ਦਿੰਦੇ ਰੱਖਣਾ, ਅਤੇ ਪਿੱਤਲ ਦੀ ਗਾਗਰ ਸਿਰ 'ਤੇ ਰੱਖਣੀ ਅਤੇ ਸਾਰੀ ਸਾਰੀ ਦਿਹਾੜੀ ਜਿੱਥੇ ਸੰਗਤ ਹੋਣੀ ਉੱਥੇ ਪਾਣੀ ਤਰੌਂਕ ਦੇਣਾ, ਰਾਤ ਵੀ ਨਾ ਸੌਣਾ। ਇੱਕ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਏ ਅਤੇ ਮਹਾਰਾਜ ਕਹਿਣ ਕਿ ਸੇਵਾ ਕਿਹਨੇ ਕੀਤੀ? ਇਸ ਤਰ੍ਹਾਂ ਲੱਗਦਾ ਵੀ ਜਿਵੇਂ ਮੀਂਹ ਪੈ ਗਿਆ ਹੋਵੇ, ਹਵਾ ਵੀ ਜਿਹੜੀ ਹੈ ਉਹ ਠੰਡੀ ਆ ਰਹੀ ਹੈ ਅਤੇ ਰੇਤ ਵੀ ਨਹੀਂ ਉੱਡ ਰਹੀ। ਆਖਿਆ ਮਹਾਰਾਜ ਫਲਾਣਾ ਗੁਰਸਿੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖਾ ਅੱਜ ਮੀਂਹ ਵਾਂਗ ਹੀ ਪਾਣੀ ਤਰੌਂਕ ਦਿੱਤਾ। ਸਿੱਖਾਂ ਕਿਹਾ ਮਹਾਰਾਜ ਸਾਰੀ ਸਾਰੀ ਰਾਤ ਲੱਗਾ ਰਿਹਾ। ਸਤਿਗੁਰੂ ਕਹਿਣ ਲੱਗੇ ਅੱਜ ਤੋਂ ਤੇਰਾ ਨਾਮ ਭਾਈ ਮੀਹਾਂ ਰੱਖਿਆ। ਜਦੋਂ ਇਹ ਨਾਮ ਰੱਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਪ੍ਰੇਮ ਨਾਲ ਸੇਵਾ ਕਰ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚੋਂ ਬਹੁਤ ਕੁਝ ਪ੍ਰਾਪਤ ਹੋਵੇਗਾ। ਇਹਨੇ ਵਾਹਿਗੁਰੂ ਵਾਹਿਗੁਰੂ ਮੁੱਖ ਵਿੱਚੋਂ ਕਰਨਾ, ਦਿਨ ਰਾਤ ਪਾਣੀ ਢੋਣਾ। ਜਿੰਨੇ ਦਿਨ ਸਤਿਗੁਰੂ ਢਾਕੇ ਰਹੇ ਉਹਨਾਂ ਚਿਰ ਨੇ ਸੇਵਾ ਕੀਤੀ। ਕਹਿੰਦੇ ਨੇ ਵੀ ਸੇਵਾ ਕਰਦਿਆਂ ਕਰਦਿਆਂ ਜਿਹੜਾ ਇਹਨੂੰ ਰੱਖਦੇ ਸਨ ਸਿਰ 'ਤੇ, ਔਰ ਉਹ ਗਿੱਲਾ ਹੋ ਕੇ ਅਖੀਰ ਸਿਰ ਦੇ ਵਿੱਚ ਜ਼ਖਮ ਬਣ ਗਏ, ਚਮੜੀ ਉੱਠਣ ਲੱਗ ਪਈ, ਖੂਨ ਸਿਮਣ ਲੱਗ ਪਿਆ। ਇੱਕ ਦਿਨ ਸੰਗਤ ਦੇ ਵਿੱਚ ਪਾਣੀ ਸਾਰਾ ਤਰੌਂਕ ਕੇ ਸੰਗਤ ਬਿਠਾ ਕੇ ਅਤੇ ਭਾਈ ਮੀਆਂ ਪਿੱਛੇ ਜਾ ਕੇ ਜਦੋਂ ਕੇਸਾਂ ਦੇ ਵਿੱਚ ਕੰਘਾ ਕਰਨ ਰਹੇ ਸਨ ਅਤੇ ਉਸ ਵੇਲੇ ਮਾਸ ਦੀਆਂ ਛੋਟੀਆਂ ਛੋਟੀਆਂ ਬੋਟੀਆਂ ਚਮੜੀ ਆ ਰਹੀ ਅਤੇ ਖੂਨ ਸੀ ਕੇਸਾਂ ਵਿੱਚ, ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ ਵੇਖ ਲਿਆ, ਨੇ ਫਟਾਫਟ ਪਰਨਾ ਸਿਰ 'ਤੇ ਬੰਨਿਆ ਅਤੇ ਉੱਥੋਂ ਭੱਜ ਗਏ ਵੀ ਜੇ ਕਿਤੇ ਸਤਿਗੁਰੂ ਨੂੰ ਪਤਾ ਲੱਗ ਗਿਆ ਮੇਰੀ ਸੇਵਾ ਖੋ ਲੈਣੀ ਹੈ। ਬੜੀ ਭਾਵਨਾ ਨਾਲ ਇਹ ਕਈ ਦਿਨ ਸਤਿਗੁਰੂ ਦੇ ਸਾਹਮਣੇ ਨਹੀਂ ਆਇਆ। ਮਾਤਾ ਨਾਨਕੀ ਜੀ ਨੇ ਕਿਹਾ ਵੀ ਤੁਹਾਡੇ ਸਿੱਖ ਦਾ ਇੰਨਾ ਸੇਵਾ ਕਰਕੇ ਮੰਦਾ ਹਾਲ, ਦਰਦ ਬਹੁਤ ਹੈ, ਪਰ ਵਾਹਿਗੁਰੂ ਵਾਹਿਗੁਰੂ ਮੁੱਖ ਵਿੱਚੋਂ ਕਰੀ ਜਾਂਦਾ। ਇੱਕ ਦਿਨ ਸਤਿਗੁਰੂ ਨੇ ਸੁਨੇਹਾ ਭੇਜ ਕੇ ਸੱਦ ਲਿਆ। ਸਤਿਗੁਰੂ ਕਹਿਣ ਲੱਗੇ ਭਾਈ ਮੀਏ ਸੇਵਾ ਕਰਦਿਆਂ ਕੋਈ ਤਕਲੀਫ ਕੋਈ ਦੁੱਖ? ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਦੇ ਵਿੱਚ ਰਹਿੰਦਿਆਂ ਕੋਈ ਤਕਲੀਫ ਹੋ ਸਕਦੀ ਹੈ? ਤੁਸੀਂ ਚੇਤੇ ਆਉਂਦੇ ਹੋ, ਪਾਣੀ ਤਰੌਂਕਦਾ, ਮਨ ਸ਼ਾਂਤ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸ ਜੇ ਕੋਈ ਤਕਲੀਫ ਹੈ। ਨਹੀਂ ਮਹਾਰਾਜ ਕੋਈ ਤਕਲੀਫ ਨਹੀਂ। ਸਤਿਗੁਰੂ ਕਹਿਣ ਲੱਗੇ ਆਪਣਾ ਪਰਨਾ ਤੇ ਉਤਾਰ ਹਾਂ ਸਿਰ ਤੋਂ। ਪਰਨਾ ਉਤਾਰਿਆ ਤੇ ਸਿਰ ਦੇ ਜ਼ਖਮ ਵੇਖੇ ਤੇ ਸਤਿਗੁਰੂ ਸਾਹਿਬ ਕੁਝ ਬੋਲਣ, ਭਾਈ ਮੀਆਂ ਸਤਿਗੁਰੂ ਦੇ ਚਰਨ ਫੜ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੇਰੇ ਤੋਂ ਗਾਗਰ ਦੀ ਸੇਵਾ ਨਾ ਖੋਇਓ। ਸਰੀਰ ਨੂੰ ਮੌਤ ਆ ਜੇ ਮੈਨੂੰ ਪਰਵਾਹ ਨਹੀਂ, ਇਹਨੇ ਚਲੇ ਹੀ ਜਾਣਾ, ਪਰ ਜੇ ਸਿਰ 'ਤੇ ਗਾਗਰਾਂ ਚੁੱਕਦਾ ਚੁੱਕਦਾ ਸਿੱਖਾਂ ਦੀ ਸੇਵਾ ਕਰਦਾ ਚਲਿਆ ਗਿਆ ਤਾਂ ਮੈਂ ਸਫਲ ਹੋਵਾਂਗਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰਾ ਹਾਲ ਬਹੁਤ ਮੰਦਾ ਹੈ ਭਾਈ ਮੀਹੇ, ਇਸ ਕਰਕੇ ਇਹ ਸੇਵਾ ਦੇ ਵਿੱਚ ਤੇਰੀ ਭਾਵਨਾ ਜ਼ਰੂਰ ਹੈ। ਨਹੀਂ ਮਹਾਰਾਜ, ਮੈਂ ਸੇਵਾ ਨਹੀਂ ਛੱਡਣੀ ਚਾਹੁੰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਲੈ ਮੀਹਿਆ ਗਾਗਰ ਹੀ ਨਹੀਂ ਨਾ ਛੱਡਣੀ ਚਾਹੁੰਦਾ ਤੂੰ? ਹਾਂ ਮਹਾਰਾਜ, ਮੈਂ ਗਾਗਰ ਨਹੀਂ ਛੱਡਣੀ ਚਾਹੁੰਦਾ। ਸਤਿਗੁਰੂ ਕਹਿਣ ਲੱਗੇ ਲੈ ਫਿਰ, ਪਹਿਲਾਂ ਤੂੰ ਪਾਣੀ ਦੀ ਗਾਗਰ ਨਾਲ ਉੱਡਦੀ ਮਿੱਟੀ ਨੂੰ ਠੰਡਿਆਂ ਕਰਦਾ ਸੀ, ਟਿਕਾ ਦਿੰਦਾ ਸੀ, ਲੈ ਅੱਜ ਤੈਨੂੰ ਬਾਣੀ ਦੀ ਗਾਗਰ ਦਿੱਤੀ, ਜਿੱਥੇ ਬੈਠ ਕੇ ਬਾਣੀ ਪੜੇਗਾ ਤੇਰੀ ਬਾਣੀ ਸੁਣਨ ਵਾਲਾ ਵੀ ਮੁਕਤ ਪਦਾਰਥ ਪਾਲੇਗਾ। ਤੇਰੇ ਮੁੱਖ ਵਿੱਚੋਂ ਗੁਰੂ ਕੀ ਬਾਣੀ ਪੜਨ ਵਾਲਾ ਵੀ ਸਫਲ ਹੈ। ਤੇ ਸਤਿਗੁਰੂ ਦੀ ਪੰਕਤੀ ਚੇਤੇ ਆ ਗਈ, ਗੁਰੂ ਅਮਰਦਾਸ ਤੁਹਾਡੀ ਪੰਕਤੀ ਨੂੰ ਕਮਾਉਣ ਵਾਲਾ ਹੈ ਭਾਈ ਮੀਆਂ, ਜਿਹਨੇ ਕਿਹਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅਹਿਰਣ ਜਿਉਂ ਸਿਰ ਦੇ ਅਹਿਰਣ ਦੇ ਵਾਂਗ ਸਿਰ ਦੇ ਕੇ ਤੇ ਸੇਵਾ ਭਾਵਨਾ ਨੂੰ ਆਪਣੇ ਅੰਦਰ ਧਾਰਨ ਕੀਤਾ ਹੈ।
ਸਾਸ ਸਾਸ ਮਨ ਨਾਮ ਸੁਮਾਰਾ, ਇਹੋ ਬਿਸਰਾਮ ਨਿਦ ਪਾਈ।
ਸਤਿਗੁਰੂ ਜਦੋਂ ਗੁਰੂ ਅਰਜੁਨ ਦੇ ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਜਦੋਂ ਸੇਵਾ ਕਰਾਂ ਨਾ ਤੇ ਸੇਵਾ ਤੋਂ ਬਾਅਦ ਉਹ ਤੁਹਾਡਾ ਜਸ ਅੰਦਰ ਟਿਕੇ ਤੇ ਉਹ ਇੰਨਾ ਕੁ ਟਿਕ ਜਾਏ ਕਿ ਸਾਸ ਸਾਸ ਮਨ ਨਾਮ ਸਮਾਰੈ, ਸਵਾਸ ਲੈਂਦਿਆਂ ਸਵਾਸ ਬਾਹਰ ਕੱਢਦੇ ਹਾਂ, ਸਾਸ ਸਾਸ ਇੱਥੋਂ ਤੱਕ ਅੰਦਰ ਟਿਕ ਜਾਏ। ਦਾਤਾਰ ਸੱਚੇ ਪਾਤਸ਼ਾਹ ਦਾ ਜਿਹੜਾ ਬਚਨ ਆਪਾਂ ਪੜ੍ਹਦੇ ਹਾਂ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਸਤਿਗੁਰੂ ਨੇ ਕਿਹਾ ਦਿਨ ਰਾਤੀ ਆਰਾਧੋ ਪਿਆਰੋ, ਇੱਕ ਨਿਮਖ ਨਾ ਕੀਜੈ ਢੀਲਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਨਿਤ ਜਪੀਐ, ਇਹ ਅਵਸਥਾ ਹੈ। ਧਿਆਨ ਨਾਲ ਵੇਖੀਏ, ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿਣਗੇ ਅਕਾਲ ਪੁਰਖ, ਸੇਵਾ ਤੋਂ ਬਾਅਦ ਇਹ ਦਾਤ ਪ੍ਰਾਪਤ ਹੋ ਜਾਏ ਕਿ ਸਾਸ ਸਾਸ ਮਨ ਨਾਮ ਸੰਭਾਰੈ, ਇਹੋ ਵਿਸਰਾਮ ਨਿਤ ਪਾਈ। ਇਹ ਮਨ ਨੂੰ ਇਕਾਗਰਤਾ, ਮਨ ਨੂੰ ਸਬਰ ਅਤੇ ਸੰਤੋਖ ਜਿਹੜਾ ਪ੍ਰਾਪਤ ਹੋ ਜਾਏ, ਮਨ ਨਾਮ ਦੇ ਖਜ਼ਾਨੇ ਦੇ ਵਿੱਚ ਵਿਸ਼ਰਾਮ ਕਰ ਲਏ, ਟਿਕ ਜਾਏ।
ਤੁਮ ਕਰਹੋ ਦਇਆ ਮੇਰੇ ਸਾਈ,
ਸੱਚੇ ਪਾਤਸ਼ਾਹ ਮੇਰਾ ਅੰਦਰ ਕਹਿੰਦਾ ਵੀ ਜੇ ਤੁਸੀਂ ਦਇਆ ਕਰੋ ਤੇ ਮੇਰੀ ਗੱਲ ਬਣ ਸਕਦੀ ਹੈ, ਮੈਂ ਜੁੜ ਸਕਦਾ। ਇਸ ਕਰਕੇ ਤੁਮ ਕਰੋ ਦਇਆ ਮੇਰੇ ਸਾਈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਡਾ ਸੁਭਾਅ ਹੈ ਦਇਆ ਕਰਨੰਗ, ਦੁੱਖ ਹਰਨੰਗ, ਉਚਰਨੰਗ, ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਸਤਿਗੁਰੂ ਤੁਹਾਡਾ ਤੇ ਸੁਭਾਅ ਦਇਆ ਕਰਨ ਵਾਲਾ ਹੈ। ਦਾਤਾਰ ਸਤਿਗੁਰੂ ਜੀ ਦਾ ਬਚਨ ਪੜ੍ਹਦਿਆਂ ਕਿ ਉਸ ਹਰੇਕ ਦੇ ਉੱਪਰ ਆਪ ਦਇਆ ਕਰਨ ਵਾਲੇ, ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮਨ ਗਾਰੈ, ਪਛ ਪਛੂ ਨਗ ਨਾਗ ਨਿਰਾਧਵ ਸਰਬ ਸਮੈ ਸਭ ਕੋ ਪ੍ਰਤਪਾਰੈ, ਪੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਰੈ। ਇਹ ਦਾਤਾ ਨੇ ਸਾਡੇ ਜੀਵਨ ਵਿੱਚ, ਪਰ ਸਤਿਗੁਰੂ ਸੱਚੇ ਪਾਤਸ਼ਾਹ ਇਹ ਅਵਸਥਾ ਅੰਦਰ ਪੈਦਾ ਹੋ ਜਾਏ ਕਿ ਐਸੀ ਮਤ ਦੀਜੈ ਮੇਰੇ ਠਾਕੁਰ, ਤੇ ਅਵਸਥਾ ਕਿਸ ਤਰ੍ਹਾਂ ਦੀ ਬਣ ਜਾਏ, ਸਦਾ ਸਦਾ ਤੁਧ ਧਿਆਈ। ਤੁਹਾਨੂੰ ਚੇਤੇ ਕਰਾਂ, ਅਵਸਥਾ ਇਸ ਤਰ੍ਹਾਂ ਦੀ ਬਣ ਜਾਏ ਕਿ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗ ਬਾਰ ਗੁਰੂ ਹੇਤ ਹੈ। ਅਰਦਾਸ ਇਸ ਰੂਪ ਵਿੱਚ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਮ ਕਰੋ ਦਇਆ ਮੇਰੇ ਸਾਈਂ, ਤੁਸੀਂ ਕਿਰਪਾ ਕਰਕੇ ਇਹ ਦਇਆ ਮੇਰੇ ਤੇ ਕਰ ਦਿਓ। ਕਿਉਂ? ਕਿਉਂਕਿ ਜਿਹਦੇ ਉੱਪਰ ਤੁਸੀਂ ਦਇਆ ਕਰ ਦਿੰਦੇ ਹੋ ਉਹ ਜੀਵਨ ਦੇ ਵਿੱਚ ਇਸ ਅਵਸਥਾ ਦਾ ਪਾਤਰ ਬਣ ਜਾਂਦਾ ਹੈ।
ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ।
ਸਤਿਗੁਰੂ ਐਸੀ ਮਤ ਦੇ ਦਿਓ, ਇਹ ਦਾਤ ਜੀਵਨ ਵਿੱਚ ਪ੍ਰਾਪਤ ਹੋ ਜਾਏ, ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਤੁਹਾਨੂੰ ਯਾਦ ਕਰਾਂ, ਚੇਤੇ ਕਰਾਂ, ਸਮਾਂ ਨਿਮਕ ਨਿਮਕ ਮਾਤਰ ਉਸ ਅਕਾਲ ਪੁਰਖ ਨੂੰ ਯਾਦ ਹਿਰਦੇ ਰੂਪੀ ਘਰ ਵਿੱਚ ਕਰਾਂ, ਕਿਉਂਕਿ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਂ ਹੀ ਸਮਾਨਾ। ਜਿਹਨੂੰ ਸਤਿਗੁਰੂ ਸਾਹਿਬ ਜੀ ਦੀ ਮਤ ਆਏ ਤੇ ਉਹਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੋਹਣਾ ਬਚਨ ਕੀਤਾ, ਕਹਿਣ ਲੱਗੇ ਜੀਵਨ ਵਿੱਚ ਇਹ ਜਦੋਂ ਅਵਸਥਾ ਬਣਦੀ ਹੈ ਨਾ ਕਿ ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੇ, ਤਾਓ ਹਾਓ ਕਰੇ ਗਿਰ ਪਰੇ ਹੋਏ ਥਕਤ ਹੈ, ਕੰਚਨ ਅਸ਼ੁੱਧ ਜਿਉ ਕੁਠਾਲੀ ਠਹਿਰਾਤ ਨਹੀਂ, ਸ਼ੁੱਧ ਭਏ ਨਿਹ ਚਲ ਸ਼ਬ ਕੇ ਸ਼ਬਦ ਹੈ, ਦੁਰਮਤ ਦੁਬਿਧਾ ਭ੍ਰਮਤ ਚਤੁਰਕੁੰਟ ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਮਹਾਰਾਜ ਕਹਿਣ ਲੱਗੇ ਮਨ ਦੀ ਭਟਕਣਾ ਤੇ ਮਨ ਦੀ ਅਵਸਥਾ ਚੰਚਲਤਾਈ ਉਦੋਂ ਸਮਾਪਤ ਹੋ ਜਾਂਦੀ ਹੈ ਜਦੋਂ ਦੁਰਮਤ ਤੇ ਦੁਬਿਧਾ ਵਿੱਚ ਭਟਕਦਾ ਹੋਇਆ ਮਨ ਗੁਰੂ ਦੀ ਮਤ ਲੈ ਲੈਂਦਾ ਹੈ। ਇੱਥੋਂ ਤੱਕ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਪਵਨ ਹੁੰਦਿਆਂ ਸਾਰ ਗੁੱਡੀ ਹਵਾ 'ਚ ਉੱਡਣ ਲੱਗ ਪੈਂਦੀ ਹੈ, ਲਾਟੂ ਨੂੰ ਵੱਲ ਚੜਾ ਦਿਓ ਘੁੰਮਣ ਲੱਗ ਪੈਂਦਾ ਹੈ, ਸੋਨਾ ਮੈਲਾ ਹੋਵੇ ਕੁਠਾਲੀ ਵਿੱਚ ਤੜਫਣ ਲੱਗ ਪੈਂਦਾ, ਪਰ ਹਵਾ ਨਾ ਹੋਵੇ ਗੁੱਡੀ ਜ਼ਮੀਨ 'ਤੇ ਡਿੱਗ ਪੈਂਦੀ ਹੈ, ਕਿੱਡੀ ਵੱਡੀ ਹੋਵੇ ਅਤੇ ਜੇ ਵਲ ਨਾ ਵਲ ਖਤਮ ਹੋ ਜਾਣ ਤਾਂ ਲਾਟੂ ਵੀ ਜ਼ਮੀਨ 'ਤੇ ਡਿੱਗ ਪੈਂਦਾ, ਘੁੰਮਣੋਂ ਹਟ ਜਾਂਦਾ, ਅਤੇ ਜਿੱਦਣ ਸੋਨੇ ਦੇ ਵਿੱਚੋਂ ਮੈਲ ਖਤਮ ਹੋ ਜਾਏ ਕੁਠਾਲੀ ਵਿੱਚ ਉਹ ਵੀ ਸ਼ਾਂਤ ਹੋ ਜਾਂਦਾ। ਭਾਈ ਗੁਰਦਾਸ ਸਾਹਿਬ ਕਹਿਣਗੇ ਇਸੇ ਤਰ੍ਹਾਂ ਦੁਰਮਤ ਦੁਬਿਧਾ ਭ੍ਰਮਤ ਚਤੁਰਕੁੰਟ, ਜਦੋਂ ਦੁਰਮਤ ਅਤੇ ਦੁਬਿਧਾ ਵਿੱਚ ਗਿਆ ਹੋਇਆ ਮਨ ਚਾਰਾਂ ਕੁੰਟਾਂ ਦੇ ਵਿੱਚ ਦੌੜਦਾ ਅਤੇ ਉਸ ਵਕਤ ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਗੁਰੂ ਦੀ ਮਤ ਲੈ ਕੇ ਉਹ ਇੱਕ 'ਤੇ ਭਰੋਸਾ ਰੱਖਦਾ, ਇੱਕ 'ਤੇ ਟੇਕ ਰੱਖਦਾ, ਫਿਰ ਮੌਨ ਹੋ ਜਾਂਦਾ, ਚੁੱਪ ਹੋ ਜਾਂਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਉਹ ਸ਼ਾਂਤ ਰੂਪ ਹੋ ਕੇ ਗੁਰੂ ਦੀ ਮੱਤ ਦੇ ਵਿੱਚ ਲੀਨ ਹੋ ਜਾਂਦਾ। ਐਸੀ ਮੱਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ। ਜਦੋਂ ਸਮਾਂ ਮਿਲੇ ਤੇ ਤੁਹਾਡੀ ਯਾਦ ਹਿਰਦੇ ਦੇ ਵਿੱਚ ਵੱਸਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਦਾਤਾਰ ਸੱਚੇ ਪਾਤਸ਼ਾਹ ਕਹਿਣਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਅਵਸਥਾ ਹੈ ਕਿ ਸਦਾ ਸਦਾ ਤੁਧ ਧਿਆਈ, ਤੁਹਾਨੂੰ ਚੇਤੇ ਰੱਖਾਂ, ਤੁਹਾਡੀ ਯਾਦ ਨੂੰ ਹਿਰਦੇ ਵਿੱਚ ਵਸਾ ਸਕਾਂ।
ਰਹਾਓ ਤੁਮਰੇ ਕਿਰਪਾ ਤੇ ਮੋਹ ਮਾਨ ਛੂਟੈ, ਬਿਨ ਸਜਾਏ ਪਰਮਾਈ।
ਸਤਿਗੁਰੂ ਜੀ ਤੁਮਰੀ ਕਿਰਪਾ ਤੇ, ਤੁਹਾਡੀ ਕਿਰਪਾ ਨਾਲ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਬਚਨ ਕਰਦੇ ਨੇ, ਜਦੋਂ ਕਿਰਪਾ ਦੀ ਦਾਤ ਲੈਣੀ ਹੋਵੇ, ਕਿਰਪਾ ਦੀ ਦਾਤ ਲੈਣੀ ਹੋਵੇ ਫਿਰ ਇਹ ਭਾਵਨਾ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਆਪਾਂ ਸ਼ਬਦ ਪੜ੍ਹਦੇ ਹਾਂ ਦਾਤਾਰ ਜੀ ਦਾ, ਸਤਿਗੁਰੂ ਕਹਿਣ ਲੱਗੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਸਾਡੇ ਸਨਮੁਖ ਪ੍ਰਗਟ ਕਰ ਦਿੱਤੇ ਕਿ ਜਦੋਂ ਕਿਰਪਾ ਦੀ ਦਾਤ ਲੈਣੀ ਹੋਵੇ ਤੇ ਉਸ ਵੇਲੇ ਅਰਦਾਸ ਕਰਕੇ ਆਏ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ। ਫਿਰ ਜਦੋਂ ਕਿਰਪਾ ਦੀ ਦਾਤ ਲੈਣ ਆਈਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਤੁਮਰੀ ਕਿਰਪਾ ਤੇ, ਜਦੋਂ ਤੁਹਾਡੀ ਕਿਰਪਾ ਹੋ ਜਾਏ ਤੇ ਫਿਰ ਕੀ ਹੁੰਦਾ, ਮੋਹ ਮਾਨ ਛੂਟੈ। ਮੋਹ ਕਿਹਨੂੰ ਕਿਹਾ ਹੈ, ਮੋਹ ਦੀ ਪਰਿਭਾਸ਼ਾ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੇ ਅਤ ਸੂਰ ਸੰਗਰਾਮੰ, ਅਤ ਬਲਣਾ ਬਹੁ ਮਰਦਨੈ, ਗਣ ਗੰਧਰਵ ਦੇਵ ਮਾਨੁਖਿਅੰ, ਪਸ ਪੰਖੀ ਵਿਮੋਹਨੈ, ਹਰ ਕਰਨ ਹਾਰੰ ਨਮਸਕਾਰੰ, ਸਰਨ ਨਾਨਕ ਜਗਦੀਸ਼ਵਰੈ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਐ ਮੋਹ, ਤੂੰ ਅਤ ਦਾ ਸੂਰਮਾ ਹੈ। ਹੇ ਅਤ ਸੂਰ ਸੰਗਰਾਮੰ, ਅਤ ਬਲਣਾ ਬਹੁ ਮਰਦਨੈ, ਵੱਡੇ ਵੱਡੇ ਬਲਵਾਨਾਂ ਦੇ ਬਲ ਨੂੰ ਤੂੰ ਮਰਦਨ ਮਲ ਕੇ ਰੱਖ ਦਿੱਤਾ ਹੈ। ਤੇਰੇ ਇਸ ਮੋਹ ਦੇ ਵਿੱਚ ਗਣ ਗੰਧਰਵ ਦੇਵ ਮਾਨੁਖਿਅੰਗ, ਦੇਵਤਿਆਂ ਦੇ ਰਾਗੀ ਵੀ ਇਹਦੇ ਵਿੱਚ ਲਿਪਤ ਹੋ ਗਏ, ਦੇਵਤੇ ਵੀ ਆ ਗਏ, ਮਨੁੱਖ ਵੀ ਆ ਗਏ। ਪਸ ਪੰਖੀ ਵਿਮੋਹਨੈ, ਪਸ਼ੂ ਅਤੇ ਪੰਛੀ ਵੀ ਜਿਹੜੇ ਸਨ ਇਹਦੇ ਤੋਂ ਸੱਖਣੇ ਨਾ ਰਹੇ। ਪਰ ਸਤਿਗੁਰੂ ਗੁਰੂ ਅਰਜਨ ਦੇਵ, ਕਿਵੇਂ ਇਹ ਮੋਹ ਤੋਂ ਛੁਟਕਾਰਾ ਹੋ ਸਕੇ, ਕਿਉਂਕਿ ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀਅਲੇ। ਸਤਿਗੁਰੂ ਸੱਚੇ ਪਾਤਸ਼ਾਹ ਇਹ ਦਾਤ ਕਿਵੇਂ ਮਿਲੇ? ਤਾਂ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਹਰ ਕਰਨ ਹਾਰੰਗ ਨਮਸਕਾਰੰ ਸਰਨ ਨਾਨਕ ਜਗਦੀਸ਼ਵਰੈ। ਕਹਿਣ ਲੱਗੇ ਉਸ ਕਰਨ ਹਾਰ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਨਮਸਕਾਰ ਕਰ, ਉਸ ਕਰਤੇ ਪੁਰਖ ਦੀ ਸ਼ਰਨ ਦੇ ਵਿੱਚ ਜਾ ਤੇ ਫਿਰ ਕੀ ਹੋਏਗਾ, ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟੈ। ਮਾਨ ਦਾ ਅਰਥ ਕੀ ਹੈ? ਮਾਨ ਦਾ ਅਰਥ ਹੈ ਕਿਸੇ ਚੀਜ਼ ਤੋਂ ਵਡਿਆਈ ਮਿਲ ਜਾਣੀ ਤੇ ਉਹਦਾ ਅਹੰਕਾਰ ਕਰ ਲੈਣਾ, ਉਹਦੀ ਤਾਕਤ ਦਾ ਪ੍ਰਗਟਾਵਾ ਗਲਤ ਪਾਸੇ ਵਰਤਣ ਲੱਗ ਪੈਣਾ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਨੇ ਕਿਹਾ ਇਹ ਕਲ ਮੂਲ ਇਹ ਅਵਸਥਾ ਸਾਰੇ ਜਾਣੇ ਅਸੀਂ ਜਾਣਦੇ ਹਾਂ ਸਤਿਗੁਰੂ ਸਾਹਿਬ ਜੀ ਦੇ ਦਰ ਤੇ। ਮਹਾਰਾਜ ਕਹਿਣ ਲੱਗੇ ਅਹੰਕਾਰ ਜਿਹੜਾ ਹੈ ਉਹ ਪਾਪ ਆਤਮਾ ਨਾਲ ਸੰਬੰਧਿਤ ਹੈ, ਪਾਪ ਨਾਲ ਰੱਤੀ ਹੋਈ ਆਤਮਾ ਬਣ ਜਾਂਦੀ ਹੈ ਅਹੰਕਾਰੀ ਪੁਰਸ਼ ਦੀ, ਤੇ ਸਤਿਗੁਰੂ ਅੰਦਰ ਤੇ ਅਹੰ ਬਹੁਤ ਹੈ। ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟੈ, ਪਰ ਇੱਕ ਆਸ ਹੈ, ਤੁਹਾਡੀ ਕਿਰਪਾ ਦੇ ਨਾਲ ਮੋਹ ਵੀ ਛੁੱਟ ਜਾਂਦਾ, ਮਾਨ ਵੀ ਛੁੱਟ ਜਾਂਦਾ, ਅਹੰਕਾਰ ਛੁੱਟ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਗਲੀ ਅਵਸਥਾ ਇਹ ਹੈ, ਬਿਨ ਸਜਾਏ ਪਰਮਾਈ, ਭਰਮ ਬਿਨ ਸਜਾਂਦਾ ਹੈ। ਭਰਮ ਕਿਹਨੂੰ ਕਹਿੰਦੇ ਹਨ, ਭਰਮ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਜੋ ਦਿਸਦਾ ਹੋਵੇ ਪਰ ਹੋਵੇ ਨਾ, ਦਿਸਦਾ ਕੁਝ ਹੋਰ ਹੋਵੇ ਅਸਰ ਕੁਝ ਹੋਰ, ਭਗਤ ਰਵਿਦਾਸ ਸਾਹਿਬ ਜੀ ਦੇ ਕੋਲ ਬੈਠੀ ਹੈ ਨਾ ਕਦੇ, ਅਤੇ ਇਹ ਸ਼ਬਦ ਵਰਤੀ ਦਾ ਕਿ ਭਗਤ ਸਾਹਿਬ ਤੁਸੀਂ ਦੱਸ ਦਿਓ ਮੋਹ ਕੀ ਹੈ ਔਰ ਲੋਭ ਕੀ ਹੈ, ਇਸ ਜੀਵਨ ਦੇ ਵਿੱਚ ਭਰਮ ਕੀ ਹੈ। ਅਤੇ ਕੋਲ ਬਿਠਾ ਕੇ ਭਗਤ ਸਾਹਿਬ ਜੀ ਕਹਿਣ ਲੱਗੇ, ਮਾਧਵੇ ਕਿਆ ਕਹੀ ਹੈ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਨੇ ਜਿਸ ਤਰ੍ਹਾਂ ਦਾ ਮੰਨੀਦਾ ਉਸੇ ਤਰ੍ਹਾਂ ਦਾ ਬਿਲਕੁਲ ਨਹੀਂ ਹੁੰਦਾ। ਕਿਉਂ? ਕਿਉਂਕਿ ਇਸ ਗੱਲ ਦਾ ਸ਼ਬਦ ਵਰਤ ਕੇ ਸਤਿਗੁਰੂ ਸਾਹਿਬ ਨੇ ਨਿਰਣਾ ਕੀਤਾ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਇਹ ਅਵਸਥਾ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹਹੇ ਅਬ ਕਛ ਮਰਮ ਜਣਾਇਆ, ਅਨਿਕ ਕਟਿਕ ਜੈਸੇ ਭੂਲ ਪਰੇ ਅਬ ਕਹਿ ਤੇ ਕਹਿ ਨਾ ਆਇਆ। ਕਹਿੰਦੇ ਨੇ ਸੱਪ ਨੂੰ ਰੱਸੀ ਸਮਝ ਲੈਣਾ ਅਤੇ ਰੱਸੀ ਨੂੰ ਸੱਪ ਸਮਝ ਲੈਣਾ ਭਰਮ ਹੈ। ਇਸ ਗੱਲ ਦਾ ਨਿਰਣਾ ਭਗਤ ਸਾਹਿਬ ਜੀ ਨੇ ਸਾਡੇ ਸਾਹਮਣੇ ਕੀਤਾ, ਪਰ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਆਇਆ ਦਾਤਾਰ ਨੇ ਸੋਝੀ ਦੇ ਦਿੱਤੀ। ਕਹਿਣ ਲੱਗੇ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟੈ, ਬਿਨ ਸਜਾਏ ਭਰਮਾਈ ਭਰਮ ਸਮਾਪਤ ਹੋ ਗਿਆ ਹੈ।
ਆਨੰਦ ਰੂਪ ਰਵਿਓ ਸਭ ਮਦੇ, ਜਤ ਕਤ ਪੇਖੋ ਜਾਈ।
ਹੁਣ ਉਹ ਆਨੰਦ ਸਰੂਪ ਕਰਤਾ ਪੁਰਖ ਜਿਹੜਾ ਹੈ, ਰਵਿਓ ਸਭ ਮਦੇ, ਸਾਰਿਆਂ ਦੇ ਵਿੱਚ ਉਸ ਕਰਤੇ ਪੁਰਖ ਨੂੰ ਵੇਖ ਲਿਆ ਹੈ, ਕਿਉਂਕਿ ਇਹ ਅਵਸਥਾ ਆ ਗਈ। ਸਗਲ ਬਨਸਪਤ ਮਹਿ ਬਹਿ ਸੰਤਰ, ਸਗਲ ਦੁੱਧ ਮਹਿ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਪ੍ਰਗਟ ਕਰ ਦਿੱਤਾ ਕਿ ਉਹ ਅਕਾਲ ਪੁਰਖ ਹਰੇਕ ਘੱਟ ਵਿੱਚ ਵਸਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਤੇ ਸ਼ਬਦ ਤੇ ਤਰਕ ਕੀਤਾ ਸੀ ਪੀਰ ਦਸਤਗੀਰ ਨੇ, ਮਹਾਰਾਜ ਤੁਸੀਂ ਕਹਿੰਦੇ ਹੋ ਰੱਬ ਸਾਰੀ ਜਗ੍ਹਾ ਤੇ ਹੈ, ਅਸੀਂ ਸੱਤਵੇਂ ਆਕਾਸ਼ ਚ ਕਹਿੰਦੇ ਹਾਂ। ਮਹਾਰਾਜ ਨੇ ਕਿਹਾ ਦੁੱਧ ਦਾ ਬਾਟਾ ਮੰਗਾਓ। ਸਤਿਗੁਰੂ ਸਾਹਿਬ ਨੇ ਦੁੱਧ ਦਾ ਭਾਂਡਾ ਮੰਗਵਾਇਆ ਤੇ ਉਹਦੇ ਵਿੱਚ ਵੇਖਣ ਲੱਗ ਪਏ। ਕਹਿੰਦਾ ਜੀ ਸ਼ੁੱਧ ਹੈ। ਦਸਤਗੀਰ ਪੀਰ ਕਹਿੰਦਾ ਬੜਾ ਸ਼ੁੱਧ ਹੈ, ਸਾਫ਼ ਸੁਥਰੇ ਹੱਥਾਂ ਨਾਲ ਲਿਆਂਦਾ। ਸਤਿਗੁਰੂ ਕਹਿਣ ਲੱਗੇ ਮੈਂ ਸਾਫ਼ ਸੁਥਰਾ ਨਹੀਂ ਵੇਖ ਰਿਹਾ, ਮੈਨੂੰ ਕਿਸੇ ਨੇ ਦੱਸਿਆ ਵੀ ਇਹਦੇ ਵਿੱਚ ਘਿਓ ਮੱਖਣ ਹੈ, ਇਹਦੇ ਵਿੱਚ ਦਹੀਂ ਹੈ, ਇਹਦੇ ਵਿੱਚ ਹੀ ਘਿਓ ਬਹੁਤ ਕੁਝ ਪਿਆ ਹੈ ਅਤੇ ਮੈਨੂੰ ਤਾਂ ਦਿਸ ਨਹੀਂ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਪੀਰ ਦਸਤਗੀਰ ਹੱਸ ਕੇ ਕਹਿੰਦਾ ਬਾਬਾ ਜੀ ਇੱਦਾਂ ਨਹੀਂ ਦਿਸੇਗਾ, ਪਹਿਲਾਂ ਇਹਨੂੰ ਜਾਗ ਲਾਉਣੀ ਪਏਗੀ, ਫਿਰ ਇਹਨੂੰ ਰਿੜਕਣਾ ਪਏਗਾ, ਫਿਰ ਇਹਦੇ ਵਿੱਚੋਂ ਮੱਖਣ ਨਿਕਲੇਗਾ, ਜੇ ਤਪਾਵਾਂਗੇ ਤਾਂ ਘਿਓ ਨਿਕਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਮੈਂ ਵੀ ਤੇਈ ਸਮਝਾ ਰਿਹਾ, ਪੀਰ ਦਸਤਗੀਰ ਮਨ ਨੂੰ ਨਾਮ ਦੀ ਜਾਗ ਲਾ ਅਤੇ ਅੰਦਰ ਦਾ ਤੱਤ ਜਦੋਂ ਪ੍ਰਗਟ ਹੋਏਗਾ ਅਤੇ ਕਰਤਾ ਪੁਰਖ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹੇ ਉਹ ਪੁਕਾਰ, ਉਹ ਕਰਤਾ ਪੁਰਖ ਹਰ ਜਗ੍ਹਾ ਅਤੇ ਹਰੇਕ ਥਾਂ 'ਤੇ ਵਸਿਆ ਹੋਇਆ ਨਜ਼ਰ ਆਏਗਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਜਤ ਕਤ ਪੇਖੋਂ ਜਾਈ, ਜਿੱਥੇ ਕਿੱਥੇ ਵੀ ਵੇਖ ਰਿਹਾ ਹੈ ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਹਰੇਕ ਜਗ੍ਹਾ ਤੇ ਹੋ,
ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਾਤਿਤ ਪਾਵਨ ਗੋਸਾਈ।
ਤੁਸੀਂ ਦਿਆਲ ਹੋ, ਦਇਆ ਕਰਨ ਵਾਲੇ ਹੋ, ਤੇ ਕਿਰਪਾਲ ਕਿਰਪਾ ਕਰਨ ਵਾਲੇ ਹੋ, ਕਿਰਪਾ ਨਿਧ ਤੁਹਾਡੇ ਕੋਲ ਕਿਰਪਾ ਦਾ ਖਜ਼ਾਨਾ ਹੈ, ਤੁਹਾਡੇ ਕੋਲ ਕਿਰਪਾ ਦੀਆਂ ਦਾਤਾਂ ਨੇ। ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਪਤਿਤ ਪਾਵਨ ਗੋਸਾਈ, ਉਹ ਪਤਿਤਾਂ ਨੂੰ ਪਾਵਨ ਕਰਨ ਵਾਲਾ ਉਹ ਮਾਲਕ ਇਸ ਧਰਤੀ ਦਾ ਪ੍ਰਤਪਾਲਕ ਹੈ। ਸਤਿਗੁਰੂ ਕਹਿਣਗੇ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ, ਭਗਤ ਵਸ਼ਲ ਸੁਨ ਹੋਤ ਹੋ ਨਿਰਾਸ਼ ਹਿਰਦੈ। ਮੈਂ ਨਿਰਾਸ਼ ਹੋ ਗਿਆ ਸੀ ਜਦੋਂ ਤੁਸੀਂ ਕਿਹਾ ਵੀ ਭਗਤਾਂ ਦੀ ਵਸ਼ਲ ਕਰਨ ਵਾਲਾ ਹੈ ਪਰਮੇਸ਼ਰ, ਪਰ ਪਤਿਤ ਪਾਵਨ ਸੁਨ ਆਸਾ ਉਰ ਧਾਰ ਹੋ, ਪਤਿਤਾਂ ਨੂੰ ਪਾਵਨ ਕਰਨ ਵਾਲਾ ਸੁਣਿਆ ਅਤੇ ਮਨ ਵਿੱਚ ਆਸਾ ਆ ਗਈ ਕਿ ਮੈਂ ਪਤਿਤਾਂ ਦੀ ਲਾਈਨ ਵਿੱਚ ਤੇ ਹਨ। ਉਨ ਤੇ ਕਰਤਾ ਪੁਰਖ ਉਹਨਾਂ ਦਾ ਵੀ ਉਧਾਰ ਕਰਨ ਵਾਲਾ ਹੈ।
ਕੋਟ ਸੁਖ ਆਨੰਦ ਰਾਜ ਪਾਈ, ਮੁਖ ਤੇ ਨਿਮਖ ਬੁਲਾਈ।
ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਰਤੇ ਪੁਰਖ ਤੁਹਾਡੀ ਵਡਿਆਈ ਇੰਨੀ, ਕੋਟ ਸੁਖ ਆਨੰਦ ਰਾਜ ਪਾਏ, ਕਹਿਣ ਲੱਗੇ ਕਰੋੜਾਂ ਸੁਖ ਤੇ ਕਰੋੜਾਂ ਰਾਜ ਤੇ ਉਹ ਆਨੰਦ ਪ੍ਰਾਪਤ ਹੋ ਗਏ। ਕਿੱਥੋਂ? ਮੁਖ ਤੇ ਨਿਮਖ ਬੁਲਾਈ, ਇੱਕ ਵਾਰੀ ਵਾਹਿਗੁਰੂ ਕਿਹਾ, ਤੁਹਾਡੇ ਦਰ ਤੋਂ ਇੰਨੀਆਂ ਬਖਸ਼ਿਸ਼ਾਂ। ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਜਬ ਗੁਰ ਬੋਲੇ ਤਬ ਬਿਸਮ ਹੋ ਜਾਏ, ਕਿਨਖਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ। ਇੱਕ ਨਿਮਖ ਮੁਖ ਚੋਂ ਬੋਲਿਆਂ ਦਾ ਤਾਰ ਕਰਤੇ ਪੁਰਖ ਦੀ ਇਹ ਵਡਿਆਈ ਪ੍ਰਗਟ ਹੋ ਜਾਂਦੀ ਹੈ।
ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਭਾਈ।
ਧਿਆਨ ਰੱਖਿਓ, ਜਾਪ ਵੀ ਉਹ ਪੂਰਾ ਹੈ, ਤਪ ਵੀ ਉਹ ਪੂਰਾ ਹੈ, ਤੇ ਇਸ ਗੱਲ ਦਾ ਨਿਰਣਾ ਭਗਤ, ਭਗਤ ਦਾ ਅਰਥ ਇੱਥੇ ਭਗਤੀ ਹੈ, ਸਾ ਪੂਰੀ ਉਹ ਭਗਤੀ ਪ੍ਰਵਾਨ, ਉਹ ਜਾਪ ਪ੍ਰਵਾਨ, ਉਹ ਤਪ ਪ੍ਰਵਾਨ ਜੋ ਪ੍ਰਭ ਕਹਿ ਮਨ ਭਾਈ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਪਰਮੇਸ਼ਰ ਦੇ ਮਨ ਨੂੰ ਚੰਗਾ ਲੱਗ ਜਾਏ, ਭਾ ਜਾਏ, ਉੱਥੇ ਦਾਵਾ ਨਹੀਂ, ਕਾਲ ਨਾ ਮਿਲਿਓ, ਸਿਹ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉਹ ਤੇ ਜਪ ਤਪ ਕਰਨ ਤੋਂ ਬਾਅਦ ਵੀ ਝੋਲੀ ਅੱਡਣੀ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰ ਦਿਓ, ਮੈਂ ਕਮਾਈ ਕਰਨ ਦਾ ਯਤਨ ਕਰ ਰਿਹਾ ਪਰ ਕਿਰਪਾ ਤੁਹਾਡੀ ਚੱਲੇਗੀ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ, ਨਾਨਕ ਤ੍ਰਿਪਤ ਅਗਾਈ।
ਨਾਮ ਜਪਦਿਆਂ ਇਹ ਅਵਸਥਾ ਬਣ ਗਈ ਕਿ ਤਪਤ ਕੜਾ ਹੋ ਬੁਝ ਗਿਆ, ਗੁਰਸੀਤਲ ਨਾਮ ਦਿਓ, ਤ੍ਰਿਸ਼ਨਾ ਸਮਾਪਤ ਹੋ ਗਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਤ੍ਰਿਸ਼ਨਾ ਆਤਮਿਕ ਅੰਤਰ ਆਤਮੇ ਜਿਹੜੀ ਤ੍ਰਿਸ਼ਨਾਲੂ ਬਿਰਤੀ ਸੀ ਉਹ ਬੁਝ ਗਈ, ਨਾਨਕ ਤ੍ਰਿਪਤ ਅਗਾਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਤ੍ਰਿਪਤ ਹੋ ਗਿਆ, ਰੱਜ ਗਿਆ ਹਾਂ ਬਿਲਕੁਲ ਅੰਦਰੋਂ। ਕੋ ਬਹੁਤ ਪ੍ਰਸ਼ਾਦਾ ਛਕਣ ਤੋਂ ਬਾਅਦ ਜਾਂ ਪਿਆਸਾ ਬੰਦਾ ਜਲ ਛਕਣ ਤੋਂ ਬਾਅਦ ਕਹਿੰਦਾ ਵੀ ਧੰਨਵਾਦ, ਤੁਹਾਡਾ ਰੱਜ ਗਿਆ, ਹੁਣ ਕੋਈ ਲੋੜ ਨਹੀਂ, ਅੰਦਰ ਸ਼ਾਂਤ ਹੋ ਗਿਆ। ਇਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਬੈਠੇ, ਉਹਦਾ ਤਾਰ ਸੱਚੇ ਪਾਤਸ਼ਾਹ ਦਾ ਤੇ ਦਰ ਏਡਾ ਕਿ ਇਹਦੀ ਪ੍ਰਕਰਮਾ ਵਿੱਚ ਵੀ ਬੈਠ ਕੇ ਤਰਲਾ ਲਓਗੇ ਸੱਚੇ ਪਾਤਸ਼ਾਹ, ਕੱਖ ਨਹੀਂ ਪਤਾ ਤੁਹਾਡੇ ਦਰ ਤੇ ਬੈਠਣਾ ਕਿਵੇਂ, ਉੱਠਣਾ ਕਿਵੇਂ, ਆਉਣਾ ਕਿਵੇਂ, ਤਾਂ ਤਾਰ ਸੱਚੇ ਪਾਤਸ਼ਾਹ ਤਾਂ ਵੀ ਝੋਲੀ ਭਰ ਕੇ ਭੇਜਦਿਆ, ਪੁੱਤਰਾ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਜਿਹੜਾ ਅਣਜਾਣ ਬਣ ਕੇ ਆਉਂਦਾ ਦਾਤ ਉਹਨੂੰ ਹੀ ਮਿਲਦੀ ਹੈ। ਇੱਥੇ ਤਾਂ ਸਤਿਗੁਰੂ ਨੇ ਇਹ ਵੀ ਵਡਿਆਈ ਦਿੱਤੀ, ਮੈਂ ਇੱਕ ਮਿੰਟ ਵਿੱਚ ਆਪ ਜੀ ਦੇ ਸਨਮੁਖ ਜ਼ਰੂਰ ਹਾਜ਼ਰੀ ਲਵਾਉਣ ਲੱਗਾ, ਸੇਵਾ ਦੀ ਗੱਲ ਚੱਲੀ ਸੀ ਨਾ, ਅਤੇ ਗੁਰੂ ਘਰ ਬਾਲਣ ਦੀ ਲੋੜ ਪੈ ਗਈ, ਅਤੇ ਭਾਈ ਸਾਲੋ ਪਾਥੀਆਂ ਦੇ ਬਦਲੇ ਔਰ ਪੁੱਤਰ ਦੇ ਆਏ, ਲੋਕਾਂ ਨੂੰ ਕਹਿਣ ਲੱਗੇ ਜਿਹੜਾ ਜਿਹੜਾ ਪਾਥੀਆਂ ਗੁਰੂ ਕੇ ਲੰਗਰ ਵਾਸਤੇ ਭੇਜੇਗਾ ਉਹਨਾਂ ਨੂੰ ਪੁੱਤਰਾਂ ਦੀ ਦਾਤ, ਧੀਆਂ ਦੀ ਦਾਤ ਮਿਲੇਗੀ। ਬੜਾ ਬਾਲਣ ਇਕੱਠਾ ਹੋ ਗਿਆ, ਇੱਥੇ ਢੇਰ ਲੱਗ ਗਏ। ਸਤਿਗੁਰੂ ਕਹਿਣ ਲੱਗੇ ਵੀ ਇਹ ਕਰਾਮਾਤ ਕਿਵੇਂ ਹੋ ਗਈ, ਇੰਨਾ ਬਾਲਣ ਕਿੱਥੋਂ ਆ ਗਿਆ? ਅਤੇ ਇੱਕ ਸਿੱਖ ਨੇ ਕਿਹਾ, ਮਹਾਰਾਜ ਭਾਈ ਸਾਲੋਂ ਨੂੰ ਤੁਸੀਂ ਪੁੱਛਿਆ ਜੇ ਵੀ ਇਹ ਪਾਥੀਆਂ ਲੈ ਕੇ ਕੇਸ ਭਾ ਆਇਆ? ਮਹਾਰਾਜ ਕਹਿਣ ਲੱਗੇ ਵੀ ਭਾਈ ਸਾਲੋਂ ਨੂੰ ਸਦੋ ਸੱਦ ਲਿਆ, ਕਹਿਣ ਲੱਗੇ ਭਾਈ ਜੀ ਕੇਸ ਭਾ ਪਾਥੀਆਂ ਲੈ ਕੇ ਆਏ ਹੋ? ਸਿੱਖ ਖੋਲ ਖਲੋ ਕੇ ਕਹਿਣ ਲੱਗਾ, ਮਹਾਰਾਜ ਇਹ ਪਾਥੀਆਂ ਦੇ ਵੱਡੇ ਪੁੱਤਰ ਦੇ ਕੇ ਆ ਗਿਆ। ਅਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੀਆਂ ਪੁੱਤਰ ਲੋਕਾਂ ਨੂੰ ਦੇ ਕੇ ਆ ਗਿਆ ਇਹ ਪਾਥੀਆਂ ਦੇ ਵੰਡੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਮੇਰੇ ਤੋਂ ਪੁੱਛਿਆ ਹੀ ਭਾਈ ਸਾਲੋ, ਤੂੰ ਮੇਰੇ ਤੋਂ ਪੁੱਛਿਆ ਵੀ ਮੈਂ ਆਹ ਕੁਝ ਦੇ ਆਵਾਂ ਸਤਿਗੁਰੂ ਬਾਲਣ ਵੰਡੇ? ਅਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਅੱਗੇ ਪੱਲਾ ਫੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਪੁੱਛਾਂ ਤੇ ਤਾਂ ਨਾ ਜੇ ਤੇਰੇ ਦਰ ਤੇ ਹੈ ਨਹੀਂ, ਪੁੱਛਾਂ ਤੇ ਤਾਂ ਜੇ ਤੇਰੇ ਦਰ ਤੇ ਹੈ ਨਹੀਂ, ਜਦੋਂ ਤੇਰੇ ਦਰ ਤੇ ਸਾਰਾ ਕੁਝ ਹੈ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਖੈ ਵਸ ਹੈ ਕੰਮ ਤੇ ਨਾ, ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮੈਂ ਤੈਨੂੰ ਸਮਰੱਥ ਜਾਣਿਆ ਹੈ, ਮੈਂ ਵਾਅਦਾ ਕਰਕੇ ਆਇਆ ਹਾਂ ਪੂਰਾ ਤੂੰ ਕਰਨਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਬਚਨ ਕੀਤਾ ਸੀ, ਭਾਈ ਸਾਲੋ ਤੂੰ ਗੁਰੂ ਘਰ ਦੀ ਵਡਿਆਈ ਕੀਤੀ, ਤੇਰੇ ਟੋਭੇ 'ਚ ਇਸ਼ਨਾਨ ਕਰੇਗਾ, ਜੋ ਮੰਗੇਗਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਵੀ ਦਾਤ ਮਿਲੇਗੀ। ਸਤਿਗੁਰੂ ਕਿਰਪਾ ਕਰੇ, ਗੁਰੂ ਰਾਮਦਾਸ ਸਾਹਿਬ ਨੇ ਤਰੁੱਠ ਕੇ ਸਾਨੂੰ ਬਿਠਾਇਆ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਬਚਨ, ਜਿਹਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਕੀਤੀ, ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਹੋਈਆਂ ਹਨ, ਆਪ ਸੰਗਤ ਨੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਗੇ ਤੋਂ ਸਮੱਤ ਬਖਸ਼ਣ, ਆਪਣੇ ਦਰਾਂ ਘਰਾਂ ਦੀ ਸੇਵਾ ਕਰਨ ਦੀ ਯੋਗਤਾ ਦੇਣ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕੀ ਸੰਗਤ ਜੀ ਦਾ ਸਮੂਹ ਪ੍ਰਬੰਧ ਦਾ ਬੇਅੰਤ ਬੇਅੰਤ ਧੰਨਵਾਦ। ਸਤਿਗੁਰੂ ਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਕਰੀਏ ਜੀ।
ਜਾਪ ਤਾਪ ਭਗਤ ਸਾ ਪੂਰੀ
ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।